ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਸ਼ਟਪਦੀਆਂ ਵਿੱਚ ਅੱਗੇ ਕਿਰਪਾ ਕਰਦੇ ਹਨ 685 ਅੰਗ 'ਤੇ ਇਹ ਅਸ਼ਟਪਦੀਆਂ ਪ੍ਰਾਰੰਭ ਹੁੰਦੀਆਂ ਇਸ ਰਾਗ ਦੀਆਂ ਹੁਕਮਨਾਮਾ ਵੀ ਸੁਣਦੇ ਹਾਂ ਸ਼ਬਦ ਵਿੱਚ ਆਪਾਂ ਆਓ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਧਨਾਸਰੀ ਰਾਗਣੀ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ ਦੂਸਰੇ ਘਰ ਸੁਰ ਤਾਰ ਤੱਕ ਗਾਉਣ ਦਾ ਹੁਕਮ ਕੀਤਾ ਹੈ ਅਸ਼ਟਪਦੀਆਂ ਹੁੰਦਾ ਅੱਠ ਪੌੜੀਆਂ ਵਾਲਾ ਪਾਵਨ ਸ਼ਬਦ ਹੋਵੇਗਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਕੇਵਲ ਇੱਕੋ ਇੱਕ ਹੈ ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਸੋ ਗੁਰਸਿੱਖਾਂ ਵੱਲੋਂ ਬੇਨਤੀ ਹੋਈ ਆ ਗੁਰੂ ਸਾਹਿਬ ਜੀ ਕੈਸੇ ਹਨ ਸਰੂਪ ਕੈਸਾ ਹੈ ਗੁਰੂ ਦੇ ਗੁਣ ਕੈਸੇ ਹਨ ਉੱਤਰ ਦਿੰਦਿਆਂ ਫਰਮਾਉਂਦੇ ਨੇ ਗੁਰ ਸਾਗਰ ਰਤਨੀ ਭਰਪੂਰੇ ਗੁਰੂ ਸਾਹਿਬ ਜੀ ਸਾਗਰ ਨੇ ਸਾਗਰ ਕੈਸੇ ਮਾਨ ਸਰੋਵਰ ਹਨ ਵੱਡੇ ਬਹੁਤ ਵੱਡੇ ਹਨ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਸੋ ਪ੍ਰਤੱਖ ਮਾਨ ਸਰੋਵਰ ਵਿੱਚ ਮੋਤੀ ਹੀਰੇ ਰਤਨ ਵਗੈਰਾ ਹੁੰਦੇ ਇਹਨਾਂ ਵਿੱਚ ਮੋਤੀ ਹੀਰੇ ਰਤਨ ਕਿਹੜੇ ਆ ਕਹਿੰਦੇ ਸ਼ੁਭ ਗੁਣਾ ਰੂਪੀ ਮੋਤੀ ਹੀਰੇ ਰਤਨਾ ਕਰਕੇ ਗੁਰੂ ਮਹਾਰਾਜ ਜੀ ਰੂਪੀ ਜਿਹੜਾ ਮਾਨ ਸਰੋਵਰ ਭਰਪੂਰ ਹੋਇਆ ਹੋਇਆ ਜਿਵੇਂ ਪ੍ਰਤੱਖ ਮਾਨ ਸਰੋਵਰ ਉੱਪਰ ਹੰਸ ਦੁੱਧ ਪੀਂਦੇ ਨੇ ਅਤੇ ਸ਼ੁਭ ਗੁਣਾ ਰੂਪੀ ਜਿਹੜੇ ਮੋਤੀ ਹੀਰਿਆਂ ਦੀ ਚੋਗ ਚੁੱਕਦੇ ਨੇ ਇਵੇਂ ਹੀ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਸੋ ਇਸ ਤਰ੍ਹਾਂ ਸੰਤਾਂ ਰੂਪੀ ਹੰਸ ਨਾਮ ਅੰਮ੍ਰਿਤ ਰੂਪ ਦੁੱਧ ਨੂੰ ਪੀਂਦੇ ਨੇ ਅਤੇ ਸ਼ੁਭ ਗੁਣਾ ਰੂਪੀ ਮੋਤੀ ਹੀਰਿਆਂ ਦੀ ਚੋਗ ਚੁੱਕਦੇ ਨੇ ਗੁਰੂ ਸਾਹਿਬਾਂ ਰੂਪੀ ਮਾਨ ਸਰੋਵਰ ਤੋਂ ਸੰਤਾਂ ਰੂਪੀ ਹੰਸ ਦੂਰ ਨਹੀਂ ਰਹਿੰਦੇ ਕਦੇ ਵੀ ਕੋਲ ਹੀ ਰਹਿੰਦੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਰਹਿੰਦੇ ਨੇ ਮਨ ਕਰਕੇ ਫਿਰ ਨਹੀਂ ਤਾਂ ਹਜ਼ੂਰੀ 'ਚ ਰਹਿੰਦੇ ਨੇ ਮਹਾਰਾਜ ਦੀ ਹਰਿਮੰਦਰ ਸਾਹਿਬ ਦੇ ਦੁਆਲੇ ਪਰਿਕਰਮਾ 'ਚ ਰਹੀ ਜਾਂਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਬਹਿ ਕੇ ਕੀਰਤਨ ਸੁਣਦੇ ਨੇ ਆਨੰਦ ਮਾਣਦੇ ਨੇ ਗੁਰਮੁਖ ਪਿਆਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵ ਹੈ ਸਰਵਰਮ ਹੈ ਹੰਸ ਪ੍ਰਾਣ ਪਤ ਪਾਵ ਹੈ ਜਿਹੜੇ ਸੰਤ ਹਰੀ ਨਾਮ ਰਸ ਰੂਪ ਦੁੱਧ ਨੂੰ ਪੀਂਦੇ ਨੇ ਅਤੇ ਸ਼ੁਭ ਗੁਣਾਂ ਰੂਪੀ ਮੋਤੀਆਂ ਦੀ ਚੋਗ ਜਿਹੜਾ ਸੰਤ ਚੁਗਦਾ ਉਹ ਪ੍ਰਭੂ ਨੂੰ ਭਾਵ ਹੈ ਉਹ ਪਾਉਂਦਾ ਹੈ ਉਹੀ ਹੰਸ ਸੋ ਜਿਹੜਾ ਨਾ ਸੰਤ ਗੁਰੂ ਰੂਪੀ ਮਾਨ ਸਰੋਵਰ ਵਿੱਚ ਰਹਿ ਕੇ ਪ੍ਰਾਣਪਤ ਹੁੰਦਾ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਕਿਆ ਬੱਗ ਬੱਪੜਾ ਛੱਪੜੀ ਨਹਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਓ ਇਹ ਬੱਪੜਾ ਜਿਹੜਾ ਵਿਚਾਰਾ ਬੱਗ ਬਗਲਾ ਪਖੰਡੀ ਬੰਦਾ ਪਖੰਡੀ ਜੀਵ ਕੁਸੰਗਤ ਰੂਪੀ ਛੱਪੜੀ 'ਚ ਜਾ ਕੇ ਕੀ ਇਸ਼ਨਾਨ ਕਰ ਰਿਹਾ ਨਕਲੀ ਗੁਰੂ ਜਿਹੜੇ ਹੁੰਦੇ ਨੇ ਉਹਨਾਂ ਕੋਲ ਜਾ ਕੇ ਕੀ ਇਸ਼ਨਾਨ ਕਰਨਾ ਛੱਪੜ ਵਿੱਚ ਹੱਥ ਮਾਰਿਆ ਕੀ ਮਿਲਣਾ ਉੱਥੇ ਕਿਤੇ ਹੀਰੇ ਮੋਤੀ ਹੁੰਦੇ ਨੇ ਉੱਥੇ ਤਾਂ ਗੰਦਗੀ ਨਿਕਲਦੀ ਆ ਚਿੱਕੜ ਹੁੰਦਾ ਕਿਸੇ ਪਦਾਰਥ ਦੀ ਪ੍ਰਾਪਤੀ ਹੋ ਜਾਣ ਰੂਪੀ ਚਿੱਕੜ 'ਚ ਡੁੱਬਣ ਕਰਕੇ ਅਵਿਦਿਆ ਰੂਪੀ ਮੈਲ ਨਹੀਂ ਜਾਂਦੀ ਵੀ ਉੱਥੇ ਤਾਂ ਖਾਣਾ ਬੜਾ ਵਧੀਆ ਮਿਲਦਾ ਉੱਥੇ ਸਸਤਾ ਮਿਲਦਾ ਫਿਰ ਕੀ ਹੋ ਗਿਆ ਆਏ ਸੀ ਨਾਮ ਦਾ ਵਪਾਰ ਕਰਨ ਚੌਲਾਂ ਦਾ ਵਪਾਰ ਕਰਨ ਲੱਗੇ ਦਾਲਾਂ ਦਾ ਬਸ ਸੋਡਾ ਸਸਤਾ ਮਿਲਦਾ ਪੇਸਟ ਨਵੀਂ ਮਿਲਦੀ ਆ ਐਂ ਕਹਿਣਗੇ ਇਹ ਕੋਈ ਵਪਾਰ ਮਹਾਰਾਜ ਕਹਿੰਦੇ ਸੰਤੋ ਬੰਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿਧਾ ਛੋੜ ਭਏ ਨਿਰੰਕਾਰੀ ਰੱਖ ਰੱਖ ਚਰਨ ਧਰੇ ਵਿਚਾਰੀ ਜੋ ਵਿਚਾਰਵਾਨ ਬੰਦੇ ਨੇ ਨਾ ਉਹ ਪੈਰਾਂ ਨੂੰ ਰੱਖ ਰੱਖ ਰੋਕ ਰੋਕ ਕੇ ਧਰਤੀ ਉੱਪਰ ਰੱਖਦੇ ਭਾਵ ਜੀਵ ਹਿੰਸਿਆ ਨਹੀਂ ਹੋਣ ਦਿੰਦੇ ਜਾਂ ਕਹਿ ਲਓ ਮਨ ਬੁੱਧੀ ਰੂਪ ਪੈਰਾਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕ ਰੋਕ ਕੇ ਸਤਸੰਗਤ ਰੂਪ ਧਰਤੀ ਉੱਪਰ ਧਰਦੇ ਨੇ ਉਹ ਵਿਚਾਰਵਾਨ ਦੁਬਧਾ ਨੂੰ ਛੱਡ ਕੇ ਨਿਰੰਕਾਰ ਦਾ ਸਰੂਪ ਹੋ ਗਏ ਨੇ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਹਰੀ ਰਸ ਦੇ ਚਾਖੇ ਹੁੰਦਾ ਧਾਰਨ ਕਰਕੇ ਨਾ ਨਾਮ ਰਸ ਨੂੰ ਮੁਕਤੀ ਪਦਾਰਥ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਗੁਰੂ ਰਾਖੇ ਹੋਏ ਨੇ ਉਹ ਆਉਣੇ ਜਾਣੇ ਵੱਲੋਂ ਰਹਿ ਗਏ ਨੇ ਬਸ ਆਉਣਾ ਜਾਣਾ ਮੁੱਕ ਗਿਆ ਉਹਨਾਂ ਦਾ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਜੋ ਹੰਸਾ ਭਾਵ ਮਹਾਤਮਾ ਹੈ ਉਹ ਗੁਰੂ ਰੂਪ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ ਉਹ ਪ੍ਰੇਮਾ ਭਗਤੀ ਕਰਕੇ ਸਹਿਜ ਸਮਾਏ ਸ਼ਾਂਤੀ ਪਦ ਵਿੱਚ ਸਮਾ ਜਾਂਦੇ ਨੇ ਸਹਿਜ ਆ ਜਾਂਦਾ ਉਹਨਾਂ ਦੇ ਅੰਦਰ ਗਿਆਨ ਆ ਜਾਂਦਾ ਪ੍ਰਕਾਸ਼ ਹੋ ਜਾਂਦਾ ਹੈ ਕਾਹਲਪੁਣਾ ਮਿਟ ਜਾਂਦਾ ਹੈ ਲੋਕਾਂ ਵਾਂਗੂ ਹਲਿਆ ਹਲਿਆ ਨਹੀਂ ਕਰਦੇ ਫਿਰਦੇ ਕਿਉਂਕਿ ਟਿਕਾਓ ਬਣ ਗਿਆ ਮਨ ਦਾ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਜਿਵੇਂ ਮਾਨ ਸਰੋਵਰ ਵਿੱਚ ਹੰਸ ਸੋਭਦੇ ਨੇ ਨਾ ਚੰਗੇ ਲੱਗਦੇ ਅਤੇ ਹੰਸਾਂ ਕਰਕੇ ਮਾਨ ਸਰੋਵਰ ਸੋਭਦਾ ਹੈ ਕਹਿੰਦੇ ਇਵੇਂ ਗੁਰੂ ਰੂਪ ਮਾਨ ਸਰੋਵਰ ਵਿੱਚ ਹੰਸ ਜਿਹੜੇ ਮਹਾਤਮਾ ਸੋਭਦੇ ਨੇ ਅਤੇ ਹੰਸ ਮਹਾਤਮਾ ਵਿੱਚ ਜੋ ਹੈ ਸਾਗਰ ਤੋਂ ਭਾਵ ਗੁਰੂ ਮਹਾਰਾਜ ਜੀ ਸੋਭਦੇ ਨੇ ਸੰਗਤਾਂ ਵਿੱਚ ਗੁਰੂ ਸਾਹਿਬ ਜੀ ਬੈਠੇ ਸੋਹਣੇ ਲੱਗਦੇ ਨੇ ਅਤੇ ਗੁਰੂ ਸਾਹਿਬ ਪ੍ਰਕਾਸ਼ ਹੋਣ ਸੰਗਤਾਂ ਬੈਠੀਆਂ ਸੋਹਣੀਆਂ ਲੱਗਦੀਆਂ ਸਿਆਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੋ ਗੁਰਾਂ ਦਾ ਆਦਰ ਜਿਹੜਾ ਸਤਿਕਾਰ ਕਰਕੇ ਉਹਨਾਂ ਦੇ ਬਚਨਾਂ ਦੁਆਰਾ ਇਕੱਥ ਪਰਮੇਸ਼ੁਰ ਦੀ ਕਥਾ ਗ੍ਰਹਿਣ ਕਰੇ। ਗੁਰਬਚਨੀ ਆਦਰ ਇਕੱਥ ਕਥਾ, ਗੁਰਬਚਨੀ ਹੁੰਦਾ ਗੁਰਸਿੱਖਿਆ ਦੁਆਰਾ ਇਕੱਥ ਪਰਮੇਸ਼ੁਰ ਦੀ ਕਥਾ ਨੂੰ ਆਦਰ ਭਾਵ ਧਾਰਨਾ ਕਰੇ। ਆਦਰ ਦਾ ਮਤਲਬ ਇਹ ਹੁੰਦਾ ਬਚਨ ਸੁਣ ਕੇ ਸੱਤ ਬਚਨ ਕਹੇ, ਧਾਰਨਾ ਕਰੇ, ਕਮਾਵੇ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੁ ਕੈਸੇ। ਇੱਕ ਅੱਧ ਕੋਈ ਵਿਰਲੇ ਹੀ ਜੋਗੀ ਮਹਾਤਮਾ, ਸੁਨ ਮੰਡਲ ਹੁੰਦਾ ਪਰਮਾਤਮਾ ਦੇ ਵਿੱਚ ਬੈਠੇ ਨੇ। ਸੋ ਜਿਸ ਵਾਹਿਗੁਰੂ 'ਚ ਬੈਠੇ ਨੇ ਉਹ ਵਾਹਿਗੁਰੂ ਕੈਸਾ ਹੈ? ਉਹ ਵਾਹਿਗੁਰੂ ਨਾ ਇਸਤਰੀ ਹੈ ਨਾ ਪੁਰਸ਼ ਹੈ। ਕਹੋ ਖਾਂ, ਦੱਸੋ ਫਿਰ, ਉਸੇ ਨੂੰ ਕੋਈ ਇਸਤਰੀ ਪੁਰਸ਼ ਕਿਵੇਂ ਕਹਿ ਸਕਦਾ? ਨਾਰ ਨਾ ਪੁਰਖ ਨਾ ਪੰਖ ਨੂੰ ਸੱਚਾ ਚਤਰ ਸਰੂਪ ਹੈ ਉਹਦਾ, ਐਸਾ ਉਹ ਪਰਮਾਤਮਾ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਕੋਈ ਉਸ ਸੁਨ ਮੰਡਲ 'ਚ ਅਫੁਰ ਅਵਸਥਾ 'ਚ ਨਿਰਵਿਕਲਪ ਸਮਾਧੀ 'ਚ ਬੈਠਾ ਜਾ ਕੇ ਦਸਮ ਦੁਆਰ ਜੀ ਦੀ ਬਿਰਤੀ ਚਲੀ ਜਾਂਦੀ ਹੈ, ਉਸ ਅਕਾਲ ਪੁਰਖ ਦਾ ਨਾ ਕੋਈ ਨਾਰ ਸਰੂਪ ਹੈ ਨਾ ਕੋਈ ਪੁਰਖ ਸਰੂਪ ਹੈ, ਉਹ ਤਾਂ ਪ੍ਰਕਾਸ਼ ਰੂਪ ਹੈ। ਜੇ ਉਹਨੇ ਸਰੂਪ ਬਣਾਇਆ ਵੀ ਨਾ ਅਕਾਲ ਪੁਰਖ ਨੇ, ਮੈਂ ਕਈ ਵਾਰ ਇਹ ਦਾਸ ਬੇਨਤੀ ਵੀ ਤੁਹਾਨੂੰ ਸੰਗਤ ਨੂੰ ਕਰ ਦਿੰਦਾ ਹੈ ਕਿ ਅਕਾਲ ਪੁਰਖ ਨੇ ਜਿਹੜਾ ਬਣਾਇਆ ਸਰੂਪ, ਫਰਜ਼ ਕਰੋ ਉਹ ਪ੍ਰਕਾਸ਼ ਦਾ ਸਰੂਪ ਹੁੰਦਾ ਹੈ ਅਸਲ ਵਿੱਚ। ਉਹ ਇਹ ਨਹੀਂ ਹੁੰਦਾ ਜਿਹੜਾ ਸਰੂਪ ਆਪਣੇ ਮਨੁੱਖਾਂ ਵਰਗੇ ਨਹੀਂ, ਉਹ ਪ੍ਰਕਾਸ਼ ਸਰੂਪ ਹੁੰਦਾ। ਤੇ ਪਾਵਣ ਜੋਤ ਰਹੇ ਲਿਵ ਲਾਈ, ਸੁਰ ਨਰ ਨਾਥ ਸੱਚੇ ਸ਼ਰਨਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਚਨ ਕਰਦੇ ਹਨ, ਤਿੰਨਾਂ ਭਵਨਾਂ ਦੇ ਮਾਲਕ ਜੋਤ ਤੋਂ ਭਾਵ ਪ੍ਰਕਾਸ਼ ਰੂਪ ਪਰਮਾਤਮਾ ਵਿੱਚ ਮਹਾਤਮਾ ਜਿਹੜੇ ਨਾ ਲੋਕ ਸਾਰੇ ਹੀ ਉਹ ਲਿਵ ਲਾ ਕੇ ਬੈਠੇ ਰਹਿੰਦੇ ਨੇ, ਲਿਵ ਲਗਾ ਰਹੇ ਨੇ, ਸਾਰੇ ਉਹਦੇ 'ਚ ਲਿਵ ਲਾਉਂਦੇ ਨੇ ਪ੍ਰਕਾਸ਼ ਰੂਪ ਜਾਣ ਕੇ। ਕਹਿੰਦੇ ਰੱਬ ਨੂੰ ਦੇਖਿਆ ਨਹੀਂ ਫਿਰ ਧਿਆਨ ਕਿਵੇਂ ਲਾਈਏ? ਭਾਈ ਮਰਦਾਨੇ ਨੇ ਵੀ ਕਿਹਾ ਸੀ ਧਿਆਨ ਕਿਵੇਂ ਕਰੀਏ ਜੇ ਦੇਖਿਆ ਤਾਂ ਹੈ ਨਹੀਂ। ਮਹਾਰਾਜ ਕਹਿੰਦੇ ਫਿਰ ਆ ਜਿਹੜੀ ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕਦੀ, ਇਹ ਨਹੀਂ ਦੇਖੀ ਕਦੇ? ਕਹਿੰਦੇ ਦੇਖੀ ਹੈ। ਕਹਿੰਦੇ ਕਿਵੇਂ ਹੁੰਦਾ ਫਿਰ ਜਦ ਬਿਜਲੀ ਲਿਸ਼ਕਦੀ? ਕਹਿੰਦੇ ਅੱਖਾਂ ਬੰਦ ਹੋ ਜਾਂਦੀਆਂ, ਇੰਨਾ ਇੱਕਦਮ ਪ੍ਰਕਾਸ਼ ਹੁੰਦਾ। ਕਹਿੰਦੇ ਇਹੀ ਰੰਗ ਹੈ ਅਤੇ ਇਹੀ ਰੂਪ ਹੈ, ਸਮਝ ਲਾ ਬਸ, ਇਹ ਪਰਮੇਸ਼ਰ ਦਾ ਐਸਾ ਹੀ ਪ੍ਰਕਾਸ਼ ਹੈ ਮਰਦਾਨਿਆ, ਇਹਨੂੰ ਦੱਸ ਦਿੱਤਾ ਹੁਣ ਬਸ ਪ੍ਰਕਾਸ਼ ਦਾ ਧਿਆਨ ਲਾ ਲਾ ਵੀ ਹਾਂ ਉਹ ਬੜਾ। ਕਹਿੰਦੇ ਇਹ ਤਾਂ ਇੱਕ ਬਿਜਲੀ ਲਿਸ਼ਕਦੀ ਹੈ ਨਾ, ਕਹਿੰਦੇ ਕਰੋੜਾਂ ਬਿਜਲੀਆਂ ਦਾ ਪ੍ਰਕਾਸ਼ ਉਹਦੇ ਸਾਹਮਣੇ ਫਿੱਕਾ ਪੈ ਜਾਂਦਾ ਹੈ। ਹੁਣ ਤੂੰ ਆਪ ਅੰਦਾਜ਼ਾ ਲਾ ਲਾ, ਐਂ ਧਿਆਨ ਧਰੀਦਾ ਵੀ ਉਹ ਪ੍ਰਕਾਸ਼ ਸਰੂਪ ਹੈ ਵਾਹਿਗੁਰੂ। ਇਹ ਉਹ ਧਿਆਨ ਉਹਦਾ ਕਰਕੇ ਲਿਵ ਲਗਾ ਕੇ ਬੈਠਦੇ ਨੇ ਜਿਸ ਸੱਚੇ ਨਾਥ ਦੀ ਸ਼ਰਨ ਵਿੱਚ ਦੇਵਤਾ ਜਾਂ ਮਨੁੱਖ ਸਾਰੇ ਯਾਰ ਸਾਰੇ ਉਹਦਾ ਧਿਆਨ ਧਰਦੇ ਨੇ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਉਹ ਪਰਮਾਤਮਾ ਸਾਰੇ ਆਨੰਦਾਂ ਦਾ ਮੁੱਢ ਹੈ, ਉਹ ਆਪ ਅਨਾਥ ਹੈ ਅਤੇ ਸਾਰਿਆਂ ਦਾ ਆਧਾਰੀ ਆਸਰਾ ਰੂਪ ਹੈ। ਗੁਰਮੁਖਾਂ ਨੇ ਗੁਰਾਂ ਦੁਆਰੇ ਸਹਿਜੇ ਕਹਿੰਦੇ ਉਹਦੀ ਭਗਤੀ ਕਰਨੀ ਵਿਚਾਰੀ ਹੈ ਭਾਈ। ਭਗਤ ਵਛਲ ਪੈ ਕਾਟਣ ਹਾਰੇ, ਹਉਮੈ ਮਾਰ ਮਿਲੇ ਪਾਗ ਧਾਰੇ। ਜੋ ਪਰਮਾਤਮਾ ਭਗਤਾਂ ਦਾ ਪਿਆਰਾ ਅਤੇ ਭਗਤਾਂ ਦੇ ਡਰ ਨੂੰ ਕੱਟਣ ਵਾਲਾ ਹੈ, ਗੁਰਮੁਖ ਜਨ ਜਿਹੜੇ ਹਿਰਦੇ 'ਚ ਗੁਰਚਰਨਾਂ ਨੂੰ ਧਾਰ ਕੇ ਹੰਗਤਾ ਮਮਤਾ ਨੂੰ ਮਾਰ ਕੇ ਉਸ ਪਰਮਾਤਮਾ ਨਾਲ ਮਿਲੇ ਨੇ। ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮਹਿ ਆਏ। ਨਾਮ ਸਿਮਰਨ ਤੋਂ ਬਿਨਾਂ ਹੋਰ ਅਨੇਕਾਂ ਤਰ੍ਹਾਂ ਦੇ ਯਤਨ ਕਰਨ ਨਾਲ ਇਹਨੂੰ ਕਾਲ ਜਿਹੜਾ ਦੁੱਖ ਦਿੰਦਾ ਹੀ ਦਿੰਦਾ, ਕਿਉਂਕਿ ਕਾਲ ਵੀ ਤਾਂ ਨਾਮ ਦਾ ਹੀ ਬਣਾਇਆ ਹੋਇਆ ਅਤੇ ਕਾਲ ਨਾਮ ਤੋਂ ਹੀ ਡਰਦਾ। ਹੋਰ ਇੱਥੇ ਕਹਿੰਦੇ ਪਾਈਆ ਆਟਾ ਦੇ ਤਾ, ਕਿਸੇ ਨੂੰ ਦਾਲਾਂ ਦੇ ਤੀਆਂ, ਹੋਰ ਆਹ ਫਲਾਨੇ ਰੰਗ ਦੀ ਅੰਗੂਠੀ ਪਾ ਲਈ, ਕਿਤੇ ਆਹ ਕਰ ਲਿਆ, ਉਹ ਕਾਲ ਨਹੀਂ ਡਰਦਾ ਇਹਨਾਂ ਗੱਲਾਂ। ਜਦ ਤੱਕ ਨਾਮ ਨਹੀਂ ਜਪਦੇ ਉਹਨੇ ਖਹਿੜਾ ਨਹੀਂ ਛੱਡਣਾ, ਕਿਉਂਕਿ ਸਾਰੇ ਜੀਵ ਮਰਨਾ ਲਿਖਾ ਕੇ ਹੀ ਸੰਸਾਰ ਮੰਡਲ ਦੇ ਵਿੱਚ ਆਏ ਨੇ। ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ, ਜਨਮ ਪਦਾਰਥ ਦੁਬਿਧਾ ਖੋਵੈ, ਆਪ ਨਾ ਚੀਨ ਇਸ ਭ੍ਰਮ ਭ੍ਰਮ ਰੋਵੈ। 686 ਅੰਕ 'ਤੇ ਇਸ ਪ੍ਰਕਾਰ ਫਰਮਾਉਂਦੇ, ਮਨਮੁੱਖ ਜਿਹੜਾ ਬੰਦਾ ਦੁਬਿਧਾ 'ਚ ਲੱਗ ਕੇ ਆਪਣੇ ਅਮੋਲਕ ਜਨਮ ਪਦਾਰਥ ਨੂੰ ਵਿਅਰਥ ਗਵਾਰ, ਇਹ ਹੁਣ ਇੱਕ ਪਦਾਰਥ ਹੋਰ ਆ ਗਿਆ। ਇਹ ਜਿਵੇਂ ਦੱਸਿਆ ਨਾ ਪੰਜ ਪਦਾਰਥ, ਜਨਮ ਪਦਾਰਥ ਇਹ ਮੇਨ ਆਪਣਾ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਅਤੇ ਮੁਕਤ ਪਦਾਰਥ, ਇਹ ਸਾਰੇ ਬਾਣੀ 'ਚ ਵਾਰੀ ਵਾਰੀ ਆਉਂਦੇ ਜਾਂਦੇ ਨੇ ਅਤੇ ਆਪਾਂ ਧਿਆਨ ਦੇਣਾ ਵੀ ਕਿੱਥੇ ਕਿਹੜਾ ਪਦਾਰਥ ਆਇਆ। ਮਨਮੁੱਖ ਜਿਹੜੇ ਬੰਦੇ ਨੇ ਉਹ ਅਮੋਲਕ ਜਨਮ ਪਦਾਰਥ ਨੂੰ ਐਵੇਂ ਗਵਾ ਰਹੇ ਨੇ, ਆਪਣੇ ਸਰੂਪ ਨੂੰ ਜਾਣਦਾ ਨਹੀਂ ਅਤੇ ਪਦਾਰਥਾਂ ਵਿੱਚ 84 ਦੇ ਚੱਕਰ 'ਚ ਐਵੇਂ ਗੇੜੇ ਖਾਈ ਜਾਂਦਾ, ਰੋਈ ਜਾਂਦਾ। ਕਹਿਤਾ ਪੜ੍ਹਤਾ ਸੁਣਤਾ ਏਕ, ਧੀਰਜ ਧਰਮ ਧਰਨੀ ਧਰ ਟੇਕ। ਗੁਰਮੁਖੀ ਉਹ ਨਿਸ਼ਚੇ ਕਰਦੇ ਕਿ ਸਰਬ ਰੂਪ ਹੋਣ ਕਰਕੇ ਨਾ ਕਹਿਣ ਵਾਲਾ ਵੀ ਉਹੀ ਹੈ, ਪੜ੍ਹਨ ਵਾਲਾ ਵੀ ਹੈ, ਸੁਣਨ ਵਾਲਾ ਇੱਕ ਧਰਨੀ ਧਰ ਪਰਮੇਸ਼ਰ ਆਪ ਹੀ ਹੈ, ਧਰਨੀ ਧਰਤੀ ਦਾ ਧਰ ਆਸਰਾ ਜਿਹੜਾ ਗੁਰਮੁਖ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ। ਸੋ ਧੀਰਜ ਧਰਮ ਧਰਨੀ ਧਰ ਟੇਕ ਧਰਤੀ ਦਾ ਆਸਰਾ ਰੂਪ ਹੈ। ਸੋ ਅਥਵਾ ਕਹਿਤੋ ਪੜ੍ਹਤੋ ਸੁਣਤੋ ਏਕ ਤੋਂ ਭਾਵ ਗੁਰਮੁਖ ਇੱਕ ਦਾ ਜਸ ਕਹਿੰਦੇ, ਇੱਕ ਵਾਹਿਗੁਰੂ ਦਾ ਹੀ ਪੜ੍ਹਨਾ ਸੁਣਨਾ ਕਰਦੇ ਨੇ ਅਤੇ ਧਰਨੀ ਧਰ ਵਾਹਿਗੁਰੂ ਦੀ ਟੇਕ ਓਟ ਆਸਰਾ ਲੈ ਕੇ ਧੀਰਜ ਤੇ ਧਰਮ ਵਿੱਚ ਰਹਿਣਾ ਕਰਦੇ ਨੇ। ਜਾਤ ਸਾਤ ਸੰਜਮ ਹਿਰਦੈ ਸਮਾਏ ਚੌਥੇ ਪਦ ਕਉ ਜੇ ਮਨ ਪਤੀ ਆਏ। ਜਾਤ ਸਾਤ ਸੰਜਮ ਇੰਦਰੀਆਂ ਦਾ ਦਮਨ ਕਰਨਾ ਜਾਂ ਖਾਣ ਪੀਣ ਦਾ ਸੰਜਮ ਰੱਖਣਾ, ਇਹ ਸਾਰੇ ਸ਼ੁਭ ਗੁਣ ਉਹਦੇ ਹਿਰਦੇ ਵਿੱਚ ਆ ਕੇ ਸਮਾਉਂਦੇ ਜਿਹੜੇ ਮਨ ਦੇ ਪਤੀ ਆਏ ਭਰੋਸੇ ਕਰਕੇ ਚੌਥੇ ਪਾਵ ਤੁਰੀਆ ਪਦ ਚ ਪ੍ਰਾਪਤ ਹੋਏ ਨੇ। ਚੌਥੇ ਪਦ ਵਿੱਚ ਜੇ ਆਪਣਾ ਮਨ ਪਤੀ ਆਉਂਦਾ ਮੈਂ ਚੌਥੀ ਪਦਵੀ ਭਾਵ ਤੁਰੀਆ ਪਦ ਜਾਣਾ ਹੈ, ਚੌਥੀ ਭੂਮਿਕਾ ਜਾਣਾ ਹੈ, ਤਾਂ ਤਮੋ ਗੁਣ ਛੱਡੋ, ਰਜੋ ਛੱਡੋ, ਸਤੋ ਤੋਂ ਤਾਹਾਂ ਚਲੇ ਜਾਓ। ਗੁਰਬਾਣੀ ਸਾਰੀ ਚੌਥੇ ਪਦ ਵਿੱਚ ਗਾਇਨ ਕੀਤੀ ਮਹਾਰਾਜ ਨੇ। ਤਾਂਹੀਓ ਤਾਂ ਜਿਹੜੇ ਗੁਰਬਾਣੀ ਜਦੋਂ ਮਹਾਰਾਜ ਨੇ ਗਾਇਨ ਕੀਤੀ ਹੈ ਚੌਥੇ ਪਦ ਵਿੱਚ, ਤਾਂ ਜਿਹੜੇ ਤਮੋ ਗੁਣੀ ਉਹ ਕਿੱਥੇ ਸਮਝ ਸਕਦੇ ਨੂੰ? ਉਹ ਆਪਦੇ ਹਿਸਾਬ ਦੇ ਅਰਥ ਲਾਉਂਦੇ, ਕਹਿੰਦੇ ਖਾਣਾ ਪੀਣਾ ਪਵਿੱਤਰ ਹੈ। ਜਿਵੇਂ ਦੱਸਿਆ ਇਹਨੇ ਇੱਕ ਵਾਰ ਇੱਕ ਬੰਦਾ ਮਾੜੀ ਚੀਜ਼ ਖਾਂਦਾ ਸੀ, ਕੋਈ ਸ਼ਰਾਬ ਜੀ ਪੀ ਜਾਵੇ, ਇਹ ਤਾਂ ਦੇਖੋ ਜੀ ਬਾਣੀ 'ਚ ਲਿਖਿਆ ਖਾਣਾ ਪੀਣਾ ਪਵਿੱਤਰ, ਤਮੋ ਗੁਣੀ ਤਾਂ ਆਪਦਾ ਹੀ ਭਾਵ ਅਰਥ ਲਾਈ ਜਾਂਦਾ, ਰਜੋ ਗੁਣੀ ਆਪਦਾ ਲਾਈ ਜਾਂਦਾ, ਸਤੋ ਗੁਣੀ ਆਪਦਾ ਉਹ ਖਿਚੜੀ ਖਾ ਕੇ ਲੂਣ ਵਾਲੀ, ਦੇਖੋ ਜੀ ਬਾਣੀ 'ਚ ਲਿਖਿਆ ਖਾਣਾ ਪੀਣਾ ਪਵਿੱਤਰ ਹੈ। ਪਰ ਚੌਥੀ ਭੂਮਿਕਾ ਵਾਲੇ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਖਾਣਾ ਪੀਣਾ ਪਵਿੱਤਰ ਹੋ ਜਾਂਦਾ ਜਦੋਂ ਸਤਨਾਮ ਵਾਹਿਗੁਰੂ ਕਹਿ ਕੇ ਨਿਗਾਹ ਕਰਦੇ ਆ ਨਾ ਖਾਣੇ ਵਾਲੇ, ਉੱਥੋਂ ਹੀ ਪਵਿੱਤਰ ਹੋ ਜਾਂਦਾ ਉਹ, ਉਹਨਾਂ ਦੀ ਸੋਚ ਕੁਛ ਹੋਰ ਹੈ। ਇਸ ਕਰਕੇ ਬਹੁਤ ਲੋਕਾਂ ਨੂੰ ਤੁਰੀਆ ਪਦ ਵਿੱਚ ਜਾ ਕੇ ਬਾਣੀ ਨੂੰ ਆਪਾਂ ਸਮਝ ਸਕਦੇ ਹਾਂ। ਆਮ ਬੰਦੇ ਐਵੇਂ ਹੁਣ ਕਈ ਅਰਥ ਲਿਖਦੇ ਨੇ, ਕਈਆਂ ਨੇ ਟੀਕੇ ਬਣਾਏ ਨੇ, ਬੜੇ ਟੀਕੇ ਬਣੇ ਬਾਣੀ ਦੇ, ਤੁਸੀਂ ਕਰ ਲਓਗੇ ਅਰਥ? ਉਹ ਅਵਸਥਾ 'ਚ ਤਾਂ ਜਾਓ ਪਹਿਲਾਂ, ਉਹ ਅਵਸਥਾ ਹੈ ਜਦ ਤੱਕ ਆਪਾਂ ਘੱਟੋ ਘੱਟ ਸਤੋ ਭੂਮਿਕਾ 'ਚ ਨਹੀਂ ਬੈਠੇ, ਉਦੋਂ ਉੱਤੇ ਜਾ ਕੇ ਚੌਥੇ ਪਦ ਵਿੱਚ। ਆ ਤਾਂਹੀਓ ਤਾਂ ਕਹਿੰਦੇ ਬਾਬਾ ਦੀਪ ਸਿੰਘ ਬਾਰੇ ਵੀ, ਉਹ ਜੀ ਸੀਸ ਨਹੀਂ ਸੀ ਕੱਟਿਆ, ਜ਼ਖਮ ਹੋ ਗਿਆ ਸੀ, ਉਹਨਾਂ ਫਿਰ ਗਰਦਨ 'ਤੇ ਹੱਥ ਲਾ ਲਿਆ, ਫਿਰ ਲੜਦੇ ਉੱਥੇ ਪਹੁੰਚ ਗਏ। ਮੈਂ ਪੁੱਛਦਾ ਤੁਹਾਨੂੰ, ਨਾਲੇ ਫਿਰ ਤੁਸੀਂ ਗਾਹਾਂ ਆਪ ਹੀ ਗਲਤ ਲਿਖ ਦਿੰਦੇ ਹੋ ਗੱਲ। ਕਹਿੰਦੇ ਫਿਰ ਬਾਬਾ ਜੀ ਨੇ ਉੱਥੇ ਜਾ ਕੇ ਸੀਸ ਭੇਟਾ ਕੀਤਾ ਹਰਿਮੰਦਰ ਸਾਹਿਬ ਨਾਲ, ਫਿਰ ਸੀਸ ਆਪ ਵੱਢ ਕੇ ਲਾਹ ਲਿਆ ਸੀ ਨਾਲੋਂ, ਜ਼ਖਮ ਹੋ ਗਏ ਤੋਂ ਬਾਅਦ ਫਿਰ ਸੀਸ ਕਿਵੇਂ ਲਾਹਿਆ ਸੀ? ਝੱਲੇ ਬੰਦੇ ਨਾ ਹੋਣ ਤਾਂ ਸੀਸ ਤਾਂ ਪਹਿਲਾਂ ਹੀ ਲੱਥ ਗਿਆ ਸੀ। ਇਹ ਤੁਰੀਆ ਪਦ ਦੀ ਗੱਲ ਹੈ ਅਤੇ ਤੁਹਾਨੂੰ ਕੀ ਸਮਝ ਲੱਗਣੀ ਹੈ? ਤਮੋ ਗੁਣ ਆਮਲੇਟ ਖਾਣ ਵਾਲੇ ਤੁਸੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਜੋ ਸੱਚਨਾਮ ਨੂੰ ਜਪ ਕੇ ਨਿਰਮਲ ਹੋਏ ਨੇ ਨਾ, ਉਹਨਾਂ ਨੂੰ ਕੋਈ ਪਾਪਾਂ ਰੂਪੀ ਮੈਲ ਨਹੀਂ ਲੱਗਦੀ। ਗੁਰਾਂ ਦੇ ਉਪਦੇਸ਼ ਕਰਕੇ ਭਰਮ ਅਤੇ ਡਰ ਦੂਰ ਹੋ ਜਾਂਦਾ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚੋ ਸਰੂਪ। ਮਹਾਰਾਜ ਕਥਨ ਕਰਦੇ ਜੋ ਸੂਰਤ ਮੂਰਤ ਹੁੰਦਾ ਸੁੰਦਰ ਸਰੂਪ ਵਾਲਾ ਹੈ, ਜਿਹਦੀ ਸੂਰਤ ਜਿਹੜੀ ਹੈ ਨਾ ਬੜੀ ਸੁੰਦਰ ਹੈ, ਸਰੂਪ ਵਾਲਾ, ਸਾਰਿਆਂ ਦੀ ਆਦਿ ਰੂਪ ਹੈ ਜੋ, ਅਤੇ ਅਨੂਪ ਉਪਮਾ ਤੋਂ ਰਹਿਤ ਹੈ, ਉਹ ਸੱਤ ਚੇਤਨ ਆਨੰਦ ਸਰੂਪ ਪ੍ਰਭੂ ਪਾਸੋਂ ਮੈਂ ਸੱਚ ਨਾਮ ਨੂੰ ਮੰਗਦਾ, ਉਹ ਪਰਮੇਸ਼ਰ ਕੋਲੋਂ ਮੰਗਦਾ ਮੈਂ। ਧਨਾਸਰੀ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਧਨਾਸਰੀ ਰਾਗਣੀ ਦੇ ਚ ਮਹਾਰਾਜ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਬਾਣੀ ਆ ਨਾ, ਫਿਰ ਥੋੜ੍ਹੀ ਮਹਿੰਗੀ ਵੀ ਹੁੰਦੀ ਹੈ ਨਾਲ ਨਾਲ, ਅਤੇ ਕਹਿਣਾ ਤਾਂ ਨਹੀਂ ਚਾਹੀਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀ ਬਾਣੀ ਉਚਾਰਨ ਕੀਤੀ ਹੈ ਤਾਂ ਦਸਾਂ ਸਰੂਪਾਂ ਦੀ, ਫਿਰ ਅੱਗੇ ਅੱਗੇ ਸੰਗਤ ਨੇ ਵੀ ਬੇਨਤੀ ਕੀਤੀ ਨਾ, ਜਿਵੇਂ ਤੁਖਾਰੀ 12 ਮਹਾ ਉਚਾਰਿਆ ਪਹਿਲੇ ਪਾਤਸ਼ਾਹ ਨੇ, ਫਿਰ ਪੰਜਵੇਂ ਪਾਤਸ਼ਾਹ ਕੋਲ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਖਾਰੀ ਰਾਗ ਦਾ 12 ਮਹਾ ਪੜ੍ਹਦੇ ਪਈ ਨਹੀਂ, ਸੰਗਤ ਨੂੰ ਸਮਝ ਨਹੀਂ ਲੱਗਦੀ ਹੈ, ਤੁਸੀਂ ਵੀ ਉਚਾਰਨ ਕਰੋ। ਨਾ ਭਾਈ, ਬਰਾਬਰੀ ਨਹੀਂ ਕਰਨੀ ਵੱਡੇ ਸਾਹਿਬਾਂ ਦੀ, ਮਾਲਕ ਦੀ ਆਪਾਂ ਬਰਾਬਰੀ ਥੋੜ੍ਹੀ ਕਰਨੀ। ਬਾਬਾ ਬੁੱਢਾ ਜੀ ਬਹੁਤ ਸਿਆਣੇ ਗੁਰਸਿੱਖ ਸੀ, ਕਹਿੰਦੇ ਮਹਾਰਾਜ ਆਪਾਂ ਕੋਈ ਬਰਾਬਰੀ ਥੋੜ੍ਹੀ ਕਰਨੀ ਜੀ, ਮੈਂ ਤਾਂ ਇਹ ਬੇਨਤੀ ਕਰਦਾ ਤੁਸੀਂ ਉਸ ਤੁਖਾਰੀ ਰਾਗ ਵਾਲੇ 12 ਮਹਾਂ ਦਾ ਟੀਕਾ ਸਰੂਪ 12 ਮਹਾਂ ਉਚਾਰ ਦਿਓ, ਸੌਖਾ ਸੰਗਤ ਨੂੰ ਸੁਖੈਨ ਸਮਝ ਲੱਗ ਜੇ। ਤਾਂਹੀਓ ਤਾਂ ਸੁਖਮਨੀ ਸਾਹਿਬ ਦੀ ਬਾਣੀ ਇੰਨੀ ਸੌਖੀ ਉਚਾਰਨ ਕੀਤੀ। ਧੰਨ ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ ਬਹੁਤ ਉੱਚ ਕੋਟੀ 'ਤੇ, ਤਾਂ ਐਸਾ ਹੁੰਦਾ ਕਿ ਇੱਕ ਇੱਕ ਪੰਕਤੀ ਵਿੱਚ ਕਈ ਵਾਰ ਇੰਨੇ ਇੰਨੇ ਵੱਡੇ ਸਿਧਾਂਤ ਰੱਖ ਦਿੰਦੇ ਨੇ, ਸਮਝ ਤੋਂ ਹੀ ਪਰੇ ਹੋ ਜਾਂਦੀ ਗੱਲ। ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪਰਵਾਣ ਨਾ ਤੇ ਸਮਰਨ ਨਾ ਆਵਣ ਜਾਣ। ਗਿਆਨ ਕਰਕੇ ਜੋ ਸਹਿਜ ਰੂਪ ਪਰਮਾਤਮਾ ਨਾਲ ਮਿਲਿਆ, ਸਹਿਜ ਤੋਂ ਭਾਵ ਗਿਆਨ, ਸੋ ਉਹਦੇ ਨਾਲ ਮਿਲਿਆ, ਉਹ ਮਿਲਿਆ ਹੋਇਆ ਪ੍ਰਮਾਣਨੀਕ ਹੈ। ਸਹਿਜ ਹੁੰਦਾ ਸ਼ਾਂਤੀ ਆਦਿਕ, ਕਹਿੰਦੇ ਜਿਹੜੇ ਗੁਣਾਂ ਵਿੱਚ ਜੋ ਮਿਲਿਆ ਉਹ ਪ੍ਰਮਾਣਨੀਕ ਪਰਮਾਤਮਾ ਨਾਲ ਮਿਲਿਆ, ਉਹਨੂੰ ਮਰਨ ਦਾ ਦੁੱਖ ਨਹੀਂ ਹੁੰਦਾ ਤੇ ਨਾ ਹੀ ਉਹਨੂੰ ਆਉਣ ਜਾਣ ਦਾ ਹੁੰਦਾ। ਠਾਕੁਰ ਮਹਿ ਦਾਸ, ਦਾਸ ਮਹਿ ਸੋਏ, ਜਹਿ ਦੇਖਾਂ ਤਹਿ ਅਵਰ ਨਾ ਕੋਏ। ਠਾਕੁਰ ਤੋਂ ਭਾਵ ਸੁਆਮੀ ਪਰਮਾਤਮਾ ਵਿੱਚ ਦਾਸ ਮਿਲ ਜਾਂਦਾ ਤੇ ਦਾਸ ਵਿੱਚ ਉਹ ਵਾਹਿਗੁਰੂ ਆ ਵਸਦਾ। ਇਸ ਕਰਕੇ ਉਹ ਜਿੱਥੇ ਵੀ ਵੇਖਦਾ ਉੱਥੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਿਗਾਹ ਹੀ ਨਹੀਂ ਆਉਂਦਾ। ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ। ਗੁਰਮੁਖ ਜਿਹੜੇ ਜਾਂਦੇ ਹੋ ਗੁਰਾਂ ਦੁਆਰਾ ਭਗਤੀ ਕਰਕੇ, ਅੰਤਹਕਰਨ ਘਰ ਵਿੱਚ ਸਹਿਜ ਹੁੰਦਾ, ਗਿਆਨ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ। ਗੁਰਾਂ ਦੇ ਮਿਲੇ ਤੋਂ ਬਿਨਾਂ ਮਰ ਕੇ ਜੂਨੀਆਂ ਵਿੱਚ ਹੀ ਬੰਦਾ ਆਉਂਦਾ ਜਾਂਦਾ ਰਹਿੰਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ। ਉਹ ਗੁਰੂ ਧਾਰਨ ਕਰੋ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਸੱਚ ਨਾਮ ਨੂੰ ਦ੍ਰਿੜ ਕਰਾਉਂਦਾ, ਨਕਲੀ ਗੁਰੂ ਨਾ ਧਾਰਨ ਕਰੋ, ਜਿਹੜਾ ਸੱਚੇ ਨਾਮ ਨੂੰ ਦ੍ਰਿੜ ਹੀ ਨਹੀਂ ਕਰਾਉਂਦਾ ਅਤੇ ਅਕਥ ਵਾਹਿਗੁਰੂ ਦੇ ਨਾਮ ਨੂੰ ਕਥਨ ਕਰਾ ਕੇ ਬ੍ਰਹਮ ਦੇ ਨਾਲ ਬੁਲਾਉਂਦਾ, ਉਹ ਗੁਰੂ ਚਾਹੀਦਾ ਸਾਨੂੰ। ਇਹ ਨਹੀਂ ਸਾਨੂੰ ਚਾਹੀਦਾ ਵੀ ਸਾਨੂੰ ਆਹ ਨਿੱਕੀਆਂ ਨਿੱਕੀਆਂ ਸੰਸਾਰੀ ਜਿਹੀਆਂ ਚੀਜ਼ਾਂ ਦੇ ਕੇ ਇਹ ਲਓ ਨਿਆਣਿਓ ਖਿਡੌਣਿਆਂ ਨਾਲ ਖੇਡ ਲਓ, ਇਹ ਕੋਈ ਗੱਲ ਹੈ? ਭਗਤੀ ਨਹੀਂ ਕਰਾਈ, ਪਰਮੇਸ਼ਰ ਨਾਲ ਨਹੀਂ ਜੋੜਿਆ, ਉਹ ਕਾਹਦਾ ਗੁਰੂ ਹੈ? ਹਰ ਕੇ ਲੋਗ ਅਵਰ ਨਹੀਂ ਕਾਰਾ, ਸਾਚਾ ਠਾਕੁਰ ਸਾਚ ਪਿਆਰਾ। ਹਰੀ ਦੇ ਜੋ ਸੰਤ ਲੋਕ ਹੈ ਉਹਨਾਂ ਨੂੰ ਹੋਰ ਕੋਈ ਕਾਰ ਚੰਗੀ ਨਹੀਂ ਲੱਗਦੀ। ਸੱਚਾ ਜੋ ਠਾਕੁਰ ਹੈ ਉਹਦਾ ਸੱਚ ਨਾਮ ਹੀ ਉਹਨਾਂ ਨੂੰ ਪਿਆਰਾ ਲੱਗਦਾ। ਹਰੀ ਦੇ ਸੰਤਾਂ ਨੂੰ ਹੋਰ ਕੋਈ ਕੰਮ ਕਹੋ, ਕਹਿੰਦੇ ਨਹੀਂ ਇਹ ਕੰਮ ਨਹੀਂ ਕਰਨਾ। ਨਾਟਕ ਚੇਟਕ ਕੀਏ ਕੁਕਾਜਾ, ਰੱਬ ਲੋਗਨ ਕਹਿ ਆਪਤ ਲਾਜਾ। ਤਨ ਮੈਂ ਮਨੂੰਗਾ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਜਿਹਨੇ ਤਨ ਵਿੱਚ ਮਨ ਨੂੰ ਰੋਕਿਆ, ਮਨ ਵਿੱਚ ਸੱਚ ਨਾਮ ਨੂੰ ਧਾਰਿਆ, ਉਹ ਸੱਚੇ ਨਾਲ ਮਿਲ ਕੇ ਸੱਚ ਵਿੱਚ ਹੀ ਰਚ ਮਿਚ ਗਿਆ। ਸੇਵਕ ਪ੍ਰਭ ਕਹਿ ਲਾਗੈ ਪਾਏ, ਸਤਿਗੁਰ ਪੂਰਾ ਮਿਲੈ ਮਿਲਾਏ। ਜੇ ਪੂਰੇ ਸਤਿਗੁਰੂ ਮਿਲ ਜਾਣ ਤਾਂ ਸੇਵਕ ਹੋ ਕੇ ਉਹਨਾਂ ਦੇ ਪਾਏ ਲੱਗ ਜੇ, ਚਰਨੀ ਲੱਗ ਜਾਓ, ਅੰਮ੍ਰਿਤ ਛਕ ਲਓ, ਖੰਡੇ ਬਾਟੇ ਦਾ ਗੁਰੂ ਵਾਲੇ ਬਣ ਜਾਓ, ਸੌਖੇ ਰਹੋਗੇ ਗਾਹਾਂ, ਤਾਂ ਉਹ ਪ੍ਰਭੂ ਨਾਲ ਮਿਲਾ ਦਿੰਦਾ। ਮੈਨੂੰ ਕੋਈ ਇਹ ਤਾਂ ਨਹੀਂ ਕਿ ਮੈਂ ਕੋਈ ਜਿਵੇਂ ਉਹ ਨਕਲੀ ਗੁਰੂਆਂ ਦੇ ਏਜੰਟ ਹੁੰਦੇ ਆ, ਕਹਿੰਦੇ ਵੱਧ ਤੋਂ ਵੱਧ ਬਣਾਓਗੇ ਜੇ ਫਿਰ ਤੁਹਾਨੂੰ ਇੰਨੇ ਪੈਸੇ ਹੋਰ ਦੇਵਾਂਗੇ। ਇੱਕ ਬੰਦਾ ਮੈਂ ਦੇਖਿਆ, ਉਹ ਕਹਿੰਦਾ ਜੀ ਹੋਰ ਤਾਂ ਹੁਣ ਕੋਈ ਕੰਮ ਨਹੀਂ ਮਿਲਦਾ। ਮੈਂ ਤੂੰ ਆ ਕਿੱਧਰ ਲੱਗਿਆ? ਕਹਿੰਦਾ ਉਹ ਬਸ, ਉਹ ਕਹਿੰਦੇ ਜੇ ਤੁਸੀਂ ਮਹੀਨੇ 'ਚ ਇੰਨੇ ਬਣਾਓਗੇ ਫਿਰ 300 ਰੁਪਇਆ ਦੇ ਦਾਂਗੇ, ਫਿਰ ਇੱਕ ਬੰਦੇ ਪ੍ਰਤੀ 10 ਬੰਦੇ ਲਿਆਓਗੇ ਤੁਹਾਨੂੰ 3000 ਮਹੀਨਾ ਦਿਆ ਕਰਾਂਗੇ। ਆਪਾਂ ਕੋਈ ਏਜੰਟ ਨਹੀਂ ਗੇ ਇਸ ਤਰ੍ਹਾਂ ਦੇ ਵੀ ਆਪਾਂ ਕਹਿੰਦੇ ਜੁੜ ਜਾਓ ਨਾ। ਸੱਚੀ ਗੱਲ ਕਰਨੀ ਆਪਾਂ ਤਾਂ ਵੀ ਇਹ ਸਹੀ ਗੱਲ ਹੈ ਵੀ ਗੁਰੂ ਨਾਲ ਜੁੜ ਜਾਓ। ਆਪ ਦਿਖਾਵੈ ਆਪੇ ਦੇਖੈ, ਹੱਠ ਨਾ ਭਤੀਜੈ ਨਾ ਬਹੁ ਭੇਖੈ। ਜੋ ਪਰਮੇਸ਼ੁਰ ਆਪ ਹੀ ਗੁਰੂ ਰੂਪ ਹੋ ਕੇ ਵਿਖਾਉਂਦਾ ਹੈ, ਗੁਰੂ ਨਾਨਕ ਸਾਹਿਬ ਆਪ ਹੀ ਪਰਮੇਸ਼ੁਰ ਤਾਂ ਹੈ। ਪਰ ਮੋਟੀ ਦਿਮਾਗ ਵਾਲੇ ਇਹਨਾਂ ਨੂੰ ਕਿੱਥੋਂ ਸਮਝਾਈਏ? ਇਹ ਨਹੀਂ ਸਮਝ ਸਕਦੇ ਜਿਹਨਾਂ ਇਹਨੇ ਕਿਲੋ ਕਿਲੋ ਮੀਟ ਖਾਣਾ ਰੋਜ਼, ਉਹਨਾਂ ਦਿਮਾਗ ਤਾਂ ਤਹਿ ਚੜ੍ਹੀ ਹੋਈ ਚੰਗੀ, ਉਹ ਕਿੱਥੋਂ ਸਮਝ ਲੈਣਗੇ ਬਰੀਕ ਸੂਖਮ ਚੀਜ਼ਾਂ ਨੂੰ। ਆਪ ਹੀ ਜਗਿਆਸੂ ਰੂਪ ਹੋ ਕੇ ਵੇਖਦਾ ਉਹ ਵਾਹਿਗੁਰੂ, ਨਾ ਹੱਠ ਕਰਕੇ ਅਤੇ ਨਾ ਹੀ ਬਹੁਤੇ ਭੇਖਾਂ ਕਰਕੇ ਪ੍ਰਸੰਨ ਹੁੰਦਾ। ਕਿਉਂ? ਉਹ ਕੋਈ ਨਿਆਣਾ ਨਾ ਹੀ ਰਾਮ ਇਆਨਾ, ਰੱਬ ਕੋਈ ਬੱਚਾ ਨਹੀਂ ਜਿਹੜਾ ਆਪਾਂ ਉਹਨੂੰ ਬਰਗਾ ਲਾਂਗੇ, ਲੈ ਵੀ ਲੈ ਵੀ ਬੱਚਾ ਤੂੰ ਮੈਨੂੰ ਦਰਸ਼ਨ ਦੇ ਦੇ। ਬੱਚਾ ਥੋੜ੍ਹੀ ਆ, ਪਿਓ ਆ ਸਾਡਾ। ਘੜ ਭਾਂਡੇ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ। ਜਿਸ ਪਰਮੇਸ਼ੁਰ ਨੇ ਸਰੀਰਾਂ ਰੂਪ ਭਾਂਡੇ ਘੜ ਕੇ ਵਿੱਚ ਆਪਣੀ ਚੇਤਨ ਸੱਤਾ ਰੂਪ ਅੰਮ੍ਰਿਤ ਪਾਇਆ ਹੋਇਆ, ਆਪਣੇ ਸਰੀਰ ਦੇ ਅੰਦਰ ਅੰਮ੍ਰਿਤ ਹੈ, ਉਹਦੀ ਚੇਤਨ ਸੱਤਾ ਅੰਮ੍ਰਿਤ ਹੈ, ਬਾਣੀ ਅੰਦਰ ਵੀ ਉਹੀ ਚੇਤਨ ਸੱਤਾ ਅੰਮ੍ਰਿਤ। ਲੰਗਰ ਦਾ ਕਿਉਂ ਕਹਿੰਦੇ? ਲੰਗਰ ਬੜਾ ਸਵਾਦ ਹੁੰਦਾ, ਉੱਥੇ ਵੀ ਅੰਮ੍ਰਿਤ ਹੀ ਪੈਂਦਾ ਵਿੱਚ, ਉਹਦੀ ਚੇਤਨ ਸੱਤਾ ਰੂਪ ਅੰਮ੍ਰਿਤ ਹੈ। ਜਿਹੜਾ ਉਹਦਾ ਪ੍ਰਕਾਸ਼ ਹੈ ਉਹ ਬਹੁਤਾ ਹੀ ਮਿੱਠਾ ਹੁੰਦਾ, ਕਰੋੜਾਂ ਬਿਜਲੀਆਂ ਦਾ ਪ੍ਰਕਾਸ਼। ਆਪਾਂ ਕਹਿੰਦੇ ਫਿਰ ਝੱਲੂੰਗਾ ਕਿਵੇਂ? ਨਹੀਂ ਨਹੀਂ, ਉਹ ਤਾਂ ਬੜਾ ਠੰਡਾ ਠਾਰ ਹੁੰਦਾ ਹੈ, ਅੰਮ੍ਰਿਤ ਨਿਰਾ ਹੀ ਅੰਮ੍ਰਿਤ ਹੁੰਦਾ। ਮੂੰਹ ਵਿੱਚ ਇੱਕ ਬੂੰਦ ਉਸੇ ਦੀ ਉਹ ਪਾਉਂਦੇ ਨੇ। ਉਹ ਵਾਹਿਗੁਰੂ ਦਾ ਮਨ ਪ੍ਰੇਮਾ ਭਗਤੀ ਕਰਕੇ ਪਤਿਆਏ ਤੋਂ ਪਾਪ ਪ੍ਰਸੰਨ ਹੁੰਦਾ, ਜਿਹੜਾ ਪ੍ਰੇਮਾ ਭਗਤੀ ਕਰਦਾ ਪਰਮੇਸ਼ੁਰ ਦੀ। ਪੜ ਪੜ ਭੁੱਲੈ ਚੋਟਾਂ ਖਾ ਹੈ, ਬਹੁਤ ਸਿਆਣਪ ਆਵੈ ਜਾ ਹੈ। ਨਾਮ ਤੋਂ ਭੁੱਲੇ ਹੋ ਜੋ ਸ਼ਾਸਤਰਾਂ ਨੂੰ ਪੜ ਪੜ ਕੇ ਹੰਕਾਰ ਵਿੱਚ ਭੁੱਲ ਰਹੇ ਹੈ, ਉਹ ਜਮਾਂ ਦੀਆਂ ਚੋਟਾਂ ਖਾਂਦੇ, ਬਹੁਤ ਹੀ ਸਿਆਣਪ ਵਾਲਾ ਬੰਦਾ ਮੁਕਤੀ ਨਹੀਂ ਪਾਉਂਦਾ, ਜਮਦਾ ਮਰਦਾ ਰਹਿੰਦਾ। ਨਾਮ ਜਪੈ ਭਾਉ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ। ਜੋ ਵਾਹਿਗੁਰੂ ਨਾਮ ਜਪਦਾ ਤੇ ਡਰ ਰੂਪੀ ਭੋਜਨ ਨੂੰ ਖਾਂਦਾ, ਉਹ ਸੇਵਕ ਗੁਰਾਂ ਦੁਆਰੇ ਹੁੰਦਾ ਨਾ, ਗੁਰ ਤੋਂ ਭਾਵ ਚੇਤਨ, ਮੁਖ ਤੋਂ ਭਾਵ ਮੁਖੀ, ਪਰਮਾਤਮਾ ਵਿੱਚ ਸਮਾ ਜਾਂਦਾ ਹੈ ਗੁਰਮੁਖ। ਇਸ ਪ੍ਰਕਾਰ ਗੁਰ ਦਾ ਨਾਮ ਚੇਤਨ ਵੀ ਹੈ, ਪੂਜ ਸਿਲਾ ਤੀਰਥ ਬਨ ਵਾਸਾ ਭਰਮਤ ਡੋਲਤ ਭਏ ਉਦਾਸਾ। ਜੋ ਪਖੰਡ ਸਮੇਤ ਠਾਕੁਰ ਪੂਜਨ ਕਰਦਾ, ਤੀਰਥ ਯਾਤਰਾ ਕਰਦਾ, ਜੰਗਲਾਂ ਚ ਨਿਵਾਸ ਕਰਦਾ, ਉਹ ਉਦਾਸੀਨ ਹੋ ਕੇ ਭਰਮ ਦਾ ਫਿਰਦਾ ਰਹਿੰਦਾ। ਮਨ ਮੈਲ ਹੈ ਸੂਚਾ ਕਿਉਂ ਹੋਏ, ਸਾਚ ਮਿਲੈ ਪਾਵੈ ਪਤ ਸੋਏ। ਜਿਹਦੇ ਮਨ ਆਦਿਕ ਚਤੁਸ਼ਟ ਅੰਤਕਰਨ ਮੈਲੇ ਅੰਦਰੋਂ, ਉਹ ਸਾਰੇ ਕੀਤੇ ਹੋਏ ਕਰਮਾਂ ਨਾਲ ਪਵਿੱਤਰ ਕਿਵੇਂ ਹੋ ਸਕਦਾ? ਜੋ ਸੱਚਨਾਮ ਵਿੱਚ ਮਿਲਦਾ ਉਹੀ ਇੱਜ਼ਤ ਨੂੰ ਪ੍ਰਾਪਤ ਕਰਦਾ। ਆਚਾਰਾ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਜਿਹਦੇ ਸਰੀਰ ਵਿੱਚ ਵਿਚਾਰ ਆਦਿਕ ਸ਼ੁਭ ਕਰਤੱਵ ਵਸੇ ਹੋਏ ਨੇ, ਉਹਦਾ ਮਨ ਜਿਹੜਾ ਨਾ ਆਦਿ ਜੁਗਾਦ ਸਦਾ ਸਦਾ ਸਹਿਜ ਤੋਂ ਭਾਵ ਸ਼ਾਂਤੀ ਨੂੰ ਪਾ ਕੇ ਧੀਰਜਵਾਨ ਹੋਇਆ। ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ। ਸੋ ਜਿਸ ਗੁਰੂ ਨੇ ਨੇਤਰ ਕਮਲ ਦੇ ਪਲ ਹੁੰਦਾ ਪਲਕਾਰੇ ਫਰਕਣੇ ਚ ਕਰੋੜਾਂ ਪਾਪੀ ਤਾਰੇ ਨੇ। ਪਲ ਪੰਕਜ ਮੈਂ ਕੋਟ ਉਧਾਰੇ, ਦੇਖ ਲਓ ਮਹਾਰਾਜ ਕਿੰਨਾ ਡੂੰਘਾ ਬਚਨ ਕਰਦੇ ਨੇ। ਕਹਿੰਦੇ ਜਿਸ ਗੁਰੂ ਨੇ ਪਲ ਪੰਕਜ ਦੇ ਵਿੱਚ ਨੇਤਰ ਕਮਲ ਦੇ ਪਲ ਵਿੱਚ ਹੀ ਪਲਕਾਰੇ ਵਿੱਚ ਫਰਕਣੇ ਵਿੱਚ ਕਰੋੜਾਂ ਪਾਪੀ ਤਾਰ ਦਿੱਤੇ ਨੇ। ਇੰਨੀ ਨਿਗਾਹ ਹੁੰਦੀ ਗੁਰੂ ਦੀ, ਕਰੋੜਾਂ ਵੱਲ ਦੇਖ ਤੇ ਕਰੋੜਾਂ ਹੀ ਤਾਰ ਦਿੱਤੇ। ਦਰਖਤ ਵੀ ਤਾਰਤੇ, ਪਸ਼ੂ ਵੀ ਤਾਰਤੇ, ਪੰਛੀ ਵੀ ਤਾਰਤੇ, ਪੱਥਰ ਵੀ ਤਾਰਤੇ। ਕਹਿੰਦੇ ਹੇ ਪਿਆਰੇ ਵਾਹਿਗੁਰੂ, ਕਿਰਪਾ ਦ੍ਰਿਸ਼ਟੀ ਕਰਕੇ ਉਸ ਗੁਰੂ ਨਾਲ ਮੇਲਣਾ ਕਰ ਜਿਹਨੇ ਇੰਨੇ ਤਾਰਤੇ ਮੈਨੂੰ, ਗੁਰੂ ਨਾਨਕ ਨਾਲ ਮੇਲ ਦੇ, ਗੁਰੂ ਗ੍ਰੰਥ ਸਾਹਿਬ ਨਾਲ ਮੇਲ ਦੇ। ਮੈਨੂੰ ਨਕਲੀ ਗੁਰੂ ਮਿਲ ਗਿਆ, ਉਹ ਤਾਂ ਆਪ ਵਿਚਾਰਾ ਡੁੱਬਿਆ ਹੋਇਆ, ਉਹਨੇ ਮੈਨੂੰ ਕੀ ਤਾਰਨਾ। ਇਸ ਆਗੈ ਪ੍ਰਭ ਤੁਧ ਸਾ ਲਾਹੀ, ਤੁਧ ਬਿਨ ਦੂਜਾ ਮੈਂ ਕੋ ਦਾਹੀ। ਇਹ ਵਾਹਿਗੁਰੂ ਕਿਹਦੇ ਅੱਗੇ ਜਾ ਕੇ ਆਪਦੀ ਸ਼ਲਾਘਾ ਕਰੀਏ ਸੱਚੇ ਪਾਤਸ਼ਾਹ, ਕਿਉਂਕਿ ਆਪ ਜੀ ਤੋਂ ਬਿਨਾਂ ਮੈਨੂੰ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ, ਨਾਨਕ ਸਹਿਜ ਭਾਏ ਗੁਣ ਗਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਰਜਾਏ ਭਾਵ ਰਾਜਕ, ਰਜਾ ਦੇ ਕਰਨ ਵਾਲੇ, ਤੇਰੀ ਰਜਾ ਵਿੱਚ ਅਸੀਂ ਚੱਲਦੇ ਹਾਂ। ਵਾਹਿਗੁਰੂ ਜਿਵੇਂ ਆਪ ਜੀ ਨੂੰ ਭਾਵੇ ਉਵੇਂ ਰੱਖ ਲੈ, ਮੈਂ ਤਾਂ ਸੋਤੇ ਸਿੱਧ ਭਾਏ ਤੋਂ ਭਾਵ ਪ੍ਰੇਮ ਨਾਲ ਆਪ ਜੀ ਦੇ ਗੁਣ ਗਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੰਜਵੇਂ ਪਾਤਸ਼ਾਹ ਫਰਮਾਉਂਦੇ ਆ, ਛੇਵੇਂ ਘਰ ਸੁਰਤਾਰ ਚ ਗਾਉਣ ਦਾ ਹੁਕਮ ਅਸ਼ਟਪਦੀ ਹੈ, ਬੀਜ ਮੰਤਰ ਉਚਾਰਨ ਕਰਕੇ ਫਰਮਾਉਂਦੇ ਨੇ। ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਯੋਗ ਪਾਇਆ। ਜਿਹੜਾ ਜਿਹੜਾ ਬੰਦਾ ਜਿਹੜੀ ਜਿਹੜੀ ਜੂਨੀ ਚ ਆਇਆ, ਕੂਕਰ ਬਣ ਗਿਆ, ਉਹਨੂੰ ਉਹੀ ਜੂਨੀ ਪਿਆਰੀ ਆ, ਉਹਦੇ ਚ ਉਲਝ ਗਿਆ ਬਸ। ਕਹਿੰਦੇ ਇਹ ਮਨੁੱਖਾ ਜਨਮ ਪੂਰਵਲੇ ਕਰਮਾਂ ਦੇ ਸੰਯੋਗ ਨਾਲ ਪਾਇਆ, ਇਸ ਤਰ੍ਹਾਂ ਬੇਨਤੀ ਕਰੋ। ਤਾਕੀ ਹੈ ਓਟ ਸਾਧ ਰੱਖੋ, ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਇਆ। ਕਹਿੰਦੇ ਰੱਖੋ ਦੇ ਕਰ ਹਾਥ, ਇਹ ਸਾਧ ਭਾਵ ਸ੍ਰੇਸ਼ਟ ਗੁਰੋ, ਆਪ ਜੀ ਦੀ ਓਟ ਤਾਕੀ, ਇਹ ਤਾਕੀ ਪਾਠ ਬੋਲਣਾ। ਸੋ ਤਾਕੀ ਅੱਡ ਅੱਡ ਨਹੀਂ ਕਰਨਾ, ਤਾਕੀ ਤੱਕੀ ਹੈ ਭਾਵ ਓਟ, ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਰੱਖ ਲਓ ਤੇ ਕਿਰਪਾ ਦ੍ਰਿਸ਼ਟੀ ਕਰਕੇ ਹਰੀ ਰਾਜ ਨਾਲ ਮੇਲਣਾ ਕਰੋ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਅਨੇਕਾਂ ਜੂਨੀਆਂ ਵਿੱਚ ਕਹਿੰਦਾ ਭੌਂਦਾ ਰਿਹਾ, ਕਿਤੇ ਵੀ ਥਿਤ ਭਾਵ ਥਿਰਤਾ ਪ੍ਰਾਪਤ ਨਹੀਂ ਕੀਤੀ, ਟਿਕਾਓ ਨਹੀਂ ਬਣਿਆ। 687 ਅੰਗ ਤੇ ਫਰਮਾਉਂਦੇ ਮਹਾਰਾਜ ਸੱਚੇ ਪਾਤਸ਼ਾਹ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ। ਇਹ ਗੁਰੂ ਆਪ ਜੀ ਦੇ ਚਰਨੀ ਲੱਗ ਕੇ ਮੈਂ ਆਪ ਦੀ ਸੇਵਾ ਕਰਦਾ, ਆਪ ਗੋਬਿੰਦ ਦੀ ਪ੍ਰਾਪਤੀ ਦਾ ਮਾਰਗ ਜਿਹੜਾ ਰਸਤਾ ਮੈਨੂੰ ਦੱਸ ਦੇਣਾ ਕਰੋ। ਅਨਕੋ ਪਾਵ ਕਰੋ ਮਾਇਆ ਕਹੋ ਬਚਿੱਤ ਧਰੋ, ਮੇਰੀ ਬੇਰੀ ਕਰਤ ਸਦ ਹੀ ਬਿਹਾਵੈ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਹੈ ਨਾ, ਉਹ ਹੋਰ ਤਰ੍ਹਾਂ ਨਹੀਂ ਬੋਲਣਾ, ਬਚਿੱਤ ਕਰਕੇ ਨਹੀਂ, ਬਚਿੱਤ ਅਧਿਕ ਲਾ ਕੇ ਬੋਲੋ। ਮੈਂ ਅਨੇਕਾਂ ਹੀ ਯਤਨ ਕਰਦਾ ਮਾਇਆ ਨੂੰ, ਬਾ ਚਿੱਤ ਹੁੰਦਾ, ਚਿੱਤ ਦੇ ਵਿੱਚ ਬਾ ਭਾਵ ਵਿੱਚ ਧਾਰਨ ਕਰਦਾ, ਬਾ ਤੋਂ ਭਾਵ ਵਿੱਚ ਵਿਸ਼ੇਸ਼ ਕਰਕੇ। ਇਸ ਲਈ ਮੇਰੀ ਮੇਰੀ ਕਰਦਿਆਂ ਦੀ ਸਦਾ ਹੀ ਉਮਰਾਂ ਵਿਹਾਵੈ ਬੀਤਦੀ ਜਾਂਦੀ ਹੈ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਉਂ ਮੇਰਾ ਰੰਗ ਲਾਵੈ। ਇਹ ਭਾਈ ਮੈਨੂੰ ਕੋਈ ਇਹੋ ਜਿਹਾ ਸੰਤ ਮਿਲੇ ਜੋ ਮੇਰੀ ਸਾਰੀ ਚਿੰਤਾ ਦੂਰ ਕਰ ਦੇਵੇ ਅਤੇ ਠਾਕੁਰ ਦੇ ਨਾਲ ਮੇਰਾ ਰੰਗ ਭਾਵ ਪ੍ਰੇਮ ਲਗਾਉਣਾ ਕਰੇ। ਪੜੇ ਰੇ ਸਗਲ ਵੇਦ ਨਹਿ ਚੂਕੈ ਮਨ ਭੇਦ, ਇੱਕ ਖਿਰ ਨਾ ਧੀਰ ਹੈ ਮੇਰੇ ਘਰ ਕੇ ਪੰਚਾ। ਇਹ ਭਾਈ ਮੈਂ ਸਾਰੇ ਵੇਦ ਵੀ ਪੜ੍ਹੇ ਆ, ਪਰ ਮਨ ਦੇ ਭੇਦ ਜਿਹੜੇ ਦੂਰ ਨਹੀਂ ਹੁੰਦੇ। ਮੇਰੇ ਘਰ ਦੇ ਵਿੱਚ ਰਹਿਣ ਵਾਲੇ ਕਾਮ ਕ੍ਰੋਧ ਮੈਨੂੰ ਇਹ ਖਿਰ ਮਾਤਰ ਵੀ ਧੀਰਜ ਨਾਲ ਰਹਿਣ ਨਹੀਂ ਦਿੰਦੇ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਕੋਈ ਇਹੋ ਜਿਹਾ ਰੱਬ ਦਾ ਭਗਤ ਹੈ ਜੋ ਮਾਇਆ ਤੋਂ ਰਹਿਤ ਹੋਵੋ, ਜੋ ਮੇਰੇ ਹਿਰਦੇ ਵਿੱਚ ਇੱਕ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਿੰਚਣਾ ਕਰੇ, ਕੋਈ ਕਰੂਗਾ ਕਿਰਪਾ ਇਹ ਜੀ? ਜੇ ਤੇਰੇ ਤੀਰਥ ਨਹਾਏ ਅੰਗ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਭਾਈ ਜਿੰਨੇ ਕੁ ਤੀਰਥਾਂ ਉੱਪਰ ਇਸ਼ਨਾਨ ਕੀਤੇ ਨੇ, ਉਹ ਸਗੋਂ ਬੁੱਧੀ ਨੂੰ ਹੰਗਤਾ ਰੂਪੀ ਮੈਲ ਲਾਉਂਦੇ ਨੇ। ਇਹ ਸੰਗਤਾਂ ਰੂਪ ਮੈਲ ਕਰਕੇ ਘਰ ਦਾ ਠਾਕੁਰ ਜੋ ਮਾਲਕ ਵਾਹਿਗੁਰੂ ਆ ਉਹ ਇੱਕ ਤਿਲ ਮਾਤਰ ਵੀ ਤੀਰਥ ਇਸ਼ਨਾਨ ਆਦਿ ਕਰਕੇ ਉਹ ਕਹਿੰਦੇ ਇਹ ਨਹੀਂ ਮੈਂ ਮੰਨਦਾ ਤੂੰ ਇੰਨਾ ਨਹਾਤਾ ਨਾਮ ਕਿੰਨਾ ਜਪਿਆ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨੰਦ ਹੈ ਕਹਿੰਦੇ ਮੈਂ ਸਤਸੰਗਤ ਨੂੰ ਕਦੋਂ ਪਾਉਣਾ ਕਰਾਂ ਜਿਸ ਸਤਸੰਗ ਵਿੱਚ ਹਰ ਹਰ ਦਾ ਸਦਾ ਆਨੰਦ ਹੈ ਅਤੇ ਜਿਸ ਸਤਸੰਗ ਦੀ ਕਿਰਪਾ ਕਰਕੇ ਮੇਰਾ ਮਨ ਆਤਮ ਰੂਪੀ ਜਲ ਵਿੱਚ ਇਸ਼ਨਾਨ ਕਰਨ ਵਾਲਾ ਹੋਵੇ ਤੇ ਮਨ ਬੁੱਧੀ ਰੂਪੀ ਅੱਖਾਂ ਵਿੱਚ ਗਿਆਨ ਰੂਪ ਸੁਰਮਾ ਪ੍ਰਾਪਤ ਹੋਵੇ ਸਗਲ ਅਸਰਮ ਕੀਨੇ ਮਨੂਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਸੰਨਿਆਸੀ ਬ੍ਰਹਮਚਾਰੀ ਸਾਰੇ ਆਸ਼ਰਮ ਵੀ ਧਾਰਨ ਕਰ ਲਏ ਨੇ ਪਰ ਉਹਨਾਂ ਕਰਕੇ ਮਨ ਵਿੱਚ ਵੀ ਹਰੀ ਵਿੱਚ ਜਿਹੜਾ ਪਤੀਨੇ ਭਰੋਸੇ ਵਾਲਾ ਨਹੀਂ ਹੋਇਆ ਕਿਉਂਕਿ ਮਨ ਫਿਰ ਵੀ ਹਰੀ ਦੇ ਭਰੋਸੇ ਵਾਲਾ ਨਹੀਂ ਹੋਇਆ ਵਿਵੇਕ ਤੋਂ ਰਹਿਤ ਹੋ ਕੇ ਕੇਵਲ ਦੇਹ ਦਾ ਹੀ ਧੋਣਾ ਕੀਤਾ ਕੋਈ ਪਾਈਐ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖ ਹੋਏ ਇਹ ਭਾਈ ਵਿਧਾਤਾ ਫਲ ਪ੍ਰਦਾਤਾ ਪੁਰਖ ਜੋ ਪਾਰ ਬ੍ਰਹਮ ਹੈ ਉਹਦੇ ਰੰਗ ਰਾਤਾ ਪ੍ਰੇਮ ਵਿੱਚ ਰਤਿਆ ਹੋਇਆ ਜੇ ਕੋਈ ਮਹਾਤਮਾ ਪਾਉਣਾ ਕਰੀਏ ਤਾਂ ਉਹ ਮੇਰੇ ਮਨ ਦੀ ਖੋਟੀ ਸਿੱਖਿਆ ਰੂਪ ਮੈਲ ਨੂੰ ਦੂਰ ਕਰੇਗਾ ਕੋਈ ਹੈ ਐਸਾ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੈ ਕਹੀ ਨਾ ਲੇਖੈ ਇਹ ਜੀਵ ਸਕਾਮ ਕਰਮਾਂ ਧਰਮਾਂ ਵਿੱਚ ਜੁੜਿਆ ਹੋਇਆ ਵਾਹਿਗੁਰੂ ਵਿੱਚ ਇੱਕ ਨਿਮਖ ਮਾਤਰ ਵੀ ਪ੍ਰੇਮ ਨਹੀਂ ਕਰਦਾ ਤੇ ਹੰਕਾਰੀ ਪੁਰਸ਼ ਗਰਭ ਹੰਕਾਰ ਕਰਕੇ ਪੜੈ ਤੋਂ ਪਾ ਪੈਂਦਾ ਇਸ ਕਰਕੇ ਇਹਦਾ ਕਰਮ ਧਰਮ ਕੀਤਾ ਹੋਇਆ ਕਿਸੇ ਲੇਖੇ 'ਚ ਨਹੀਂ ਹੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕਉ ਨੇਤਰੋਂ ਭੇਖੈ ਸਹਿਤ ਫਲਾਂ ਦੇ ਜੋ ਗੁਰਾਂ ਦੀ ਮੂਰਤੀ ਆ ਉਹ ਸਤਿਗੁਰੂ ਜੀ ਨੂੰ ਮਿਲਦੇ ਨੇ ਉਹ ਪੁਰਸ਼ ਕਹਿੰਦੇ ਸਦੀਵ ਕਾਲ ਵਾਹਿਗੁਰੂ ਦੀ ਕੀਰਤੀ ਕਰਦਾ ਅਤੇ ਉਹ ਕੋਈ ਪੁਰਸ਼ ਗੁਰਾਂ ਦੀ ਕਿਰਪਾ ਦੁਆਰੇ ਪਰਮੇਸ਼ਰ ਨੂੰ ਨੇਤਰੋਂ ਅੱਖਾਂ ਨਾਲ ਵੇਖਦਾ ਮਨ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਧਾਰੀ ਇਹ ਭਾਈ ਮਾਇਆ ਦੀ ਇੱਛਾ ਨੂੰ ਧਾਰ ਕੇ ਜਿਹੜੇ ਬੰਦੇ ਬਗਲੇ ਦੀ ਨਿਆਈ ਕਹਿੰਦੇ ਪਖੰਡ ਸਹਿਤ ਧਿਆਨ ਨੂੰ ਲਾਉਂਦਾ ਤੇ ਮਨ ਦੇ ਹੱਠ ਕਰਕੇ ਇਹਨਾਂ ਕਰਮਾਂ ਨੂੰ ਕਮਾਉਂਦਾ ਉਹਦਾ ਕਮਾਇਆ ਹੋਇਆ ਕਰਮ ਕਹਿੰਦੇ ਇੱਕ ਤਿਲ ਮਾਤਰ ਵੀ ਪਰਮੇਸ਼ਰ ਲੇਖੇ 'ਚ ਨਹੀਂ ਪਾਉਂਦਾ ਕਹਿੰਦੇ ਤੇਰੇ ਵਰਗੇ ਕਈ ਫਿਰਦੇ ਨੇ ਨਾਮ ਜਪ ਕੋਈ ਐਸੋ ਰੇ ਸੁਖੈਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਕਹਿੰਦੇ ਭਾਈ ਕੋਈ ਇਹੋ ਜਿਹਾ ਸੁਖਦਾਈ ਪੁਰਸ਼ ਹੈ ਮੈਨੂੰ ਵਾਹਿਗੁਰੂ ਦੀ ਕਥਾ ਸੁਣਾਈ ਜਾਵੇ ਜਿਹੜਾ ਬਾਣੀ ਦੀ ਉਹਦੇ ਭੇਟਿਆਂ ਮਿਲਿਆ ਹੀ ਸਾਡੀ ਗਤ ਮੁਕਤੀ ਹੋਣੀ ਹੈ ਸੋ ਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਭਾਈ ਜਿਸ ਵੇਲੇ ਗੁਰਾਂ ਦੇ ਉਪਦੇਸ਼ ਵਿੱਚ ਮੇਰਾ ਮਨ ਤਦਾਕਾਰ ਆਇਆ ਉਸ ਵੇਲੇ ਉਹ ਗੋਪਾਲ ਰਾਜਾ ਮੇਰੇ ਤੇ ਪ੍ਰਸੰਨ ਹੋਇਆ ਤੇ ਮਾਇਆਵੀ ਬੰਧਨ ਮੇਰੇ ਸਾਰੇ ਕੱਢ ਦਿੱਤੇ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਧੇ ਹਰ ਚਰਨ ਪ੍ਰਾਤਾ ਗੁਰਾਂ ਦੀ ਕਿਰਪਾ ਕਰਕੇ ਸਦਾ ਸਦਾ ਹੀ ਆਨੰਦ ਹੈ ਆਨੰਦ ਹੀ ਹੈ ਕਿਉਂਕਿ ਨਿਰਭੈ ਗੋਬਿੰਦ ਨੇ ਮੈਨੂੰ ਉਹ ਮਿਲਿਆ ਆ ਕੇ ਪਰਮਾਤਮਾ ਉਹਨੇ ਕਿਰਪਾ ਕੀਤੀ ਹੈ ਹਰੀ ਦੇ ਚਰਨਾਂ ਵਿੱਚ ਪ੍ਰਾਤਾ ਪੈ ਕੇ ਜਾਂ ਆਪਾਂ ਰਾਤਾਂ ਹੁੰਦੀ ਭਲੀ ਪ੍ਰਕਾਰ ਤਦਾਕਾਰ ਹੋ ਕੇ ਜਾਂ ਹਰੀ ਦੇ ਚਰਨਾਂ ਦਾ ਧਿਆਨ ਕਰਨਾ ਪ੍ਰਾਤਾ ਹੁੰਦਾ ਪਛਾਣਿਆ ਤਾਂ ਸਾਰੇ ਸੁੱਖ ਮੈਨੂੰ ਲਾਧੇ ਤੋਂ ਭਾਵ ਪ੍ਰਾਪਤ ਹੋ ਗਏ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾਂ ਰਹਾਉ ਦੂਜਾ ਹੁਣ ਸਤਿਗੁਰਾਂ ਦੇ ਪਾਸ ਆਉਣੇ ਕਰਕੇ ਯਾਤਰਾ ਮਨ ਬਾਣੀ ਸਰੀਰ ਕਰਕੇ ਸਫਲੀ ਹੋਈ ਹੈ ਸਹਿਤ ਫਲਾਂ ਦੇ ਜੋ ਸਤਿਗੁਰੂ ਜੀ ਹਨ ਜਿਨ੍ਹਾਂ ਨੇ ਕਈਆਂ ਨੂੰ ਸਹਿਤ ਫਲਾਂ ਦੇ ਕੀਤਾ ਹੈ ਉਹਨਾਂ ਸਤਿਗੁਰਾਂ ਦੀ ਯਾਤਰਾ ਕਰਨੀ ਸਫਲ ਹੋਈ ਸਾਧਾਂ ਹੁੰਦੀ ਸ੍ਰੇਸ਼ਠ ਗੁਰਾਂ ਨਾਲ ਮਿਲਣੇ ਕਰਕੇ ਆਵਣ ਜਾਣ ਹੁੰਦਾ ਜਨਮ ਮਨ ਤੋਂ ਰਹਿਤ ਹੋ ਗਏ ਹੈ ਰਹਾਉ ਦੂਜਾ ਇਹ ਪਹਿਲੇ ਰਹਾਉ ਦਾ ਉੱਤਰ ਇਸ ਪ੍ਰਕਾਰ ਮਹਾਰਾਜ ਨੇ ਦਿੱਤਾ ਸੋ ਸਤਿਗੁਰੂ ਅੱਗੇ ਛੰਤਾਂ ਦੀ ਬਖਸ਼ਿਸ਼ ਕਰਨਗੇ ਫਿਰ ਸ਼ਰਵਣ ਕਰਾਂਗੇ ਵਾਹਿਗੁਰੂ 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 ਵਾਹਿਗੁਰੂ।